ਜੰਮਣ ਮਰਣਾ ਮਿਟ ਗਯਾ, ਕਾਲੇ ਕਾ ਕਿਛ ਨਾ ਬਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦਾ ਜੰਮਣਾ ਤੇ ਮਰਨਾ ਵੀ ਮਿਟ ਗਿਆ, ਔਰ ਇਥੋਂ ਤੱਕ ਕਾਲੇ ਕਾ ਕਿਛ ਨਾ ਬਸਾਏ, ਕਾਲ ਦਾ ਵੀ ਉਹਨਾਂ ਤੇ ਕੋਈ ਜ਼ੋਰ ਨਹੀਂ ਚੱਲਦਾ। ਬਸਾਏ ਦਾ ਅਰਥ ਹੁੰਦਾ ਵੀ ਵਾਹ, ਕੋਈ ਵਾਹ ਨਹੀਂ ਚੱਲਦੀ, ਕੋਈ ਜ਼ੋਰ ਨਹੀਂ ਚੱਲਦਾ। ਕਾਲਾ ਕਾ ਕਿਛ ਨਾ ਬਸਾਏ, ਉਹਨਾਂ ਦੇ ਉੱਤੇ ਕਾਲ ਦੀ ਵੀ ਕੋਈ ਵਾਹ ਪੇਸ਼ ਨਹੀਂ ਚੱਲਦੀ।
ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਨ ਹਮੇਸ਼ਾ ਲਈ ਰਵ ਰਿਹਾ, ਉਹ ਮਿਲ ਰਿਹਾ ਹੈ, ਭਾਵ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਨ ਹਮੇਸ਼ਾ ਲਈ ਮਿਲਿਆ ਰਹਿੰਦਾ ਹੈ। ਸੱਚੇ ਰਹਿਆ ਸਮਾਏ, ਇਸੇ ਲਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਉਹ ਹਮੇਸ਼ਾ ਲਈ ਸਮਾਇਆ ਰਹਿੰਦਾ ਹੈ।
ਨਾਨਕ ਹੋ ਬਲਿਆਰੀ ਤਿਨ ਕੋ, ਜੋ ਚੱਲਣ ਸਤਿਗੁਰ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ ਜੋ ਚੱਲਣ ਸਤਿਗੁਰ ਪਾਏ, ਜੋ ਸਤਿਗੁਰੂ ਦੇ ਪਾਏ ਅਨੁਸਾਰ ਹੋ ਕੇ ਚੱਲਦੇ ਨੇ। ਆਪਣੀ ਮਰਜ਼ੀ ਨਾਲ ਤਾਂ ਅਸੀਂ ਸਾਰੇ ਹੀ ਤੁਰੇ ਫਿਰਦੇ ਹਾਂ, ਪਰ ਜਿਹੜੇ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦੇ ਨੇ, ਬਈ ਅਸੀਂ ਉਹਨਾਂ ਗੁਰਮੁਖ ਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ।
ਮਹੱਲਾ ਤੀਜਾ, ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸਿਘਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ, ਜੇ ਕੋਈ ਮਨੁੱਖ ਕਈ ਤਰ੍ਹਾਂ ਦੇ ਭੇਖ ਧਾਰਨ ਕਰ ਲਵੇ, ਧਰਮ ਚਿੰਨ ਧਾਰਨ ਕਰ ਲਵੇ, ਕੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਵਾਨ ਹੋ ਸਕਦਾ ਹੈ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਬਿਨ ਸ਼ਬਦ ਸੁਧ ਨਾ ਹੋਵੇ। ਜਿੰਨਾ ਚਿਰ ਤੱਕ ਕੋਈ ਗੁਰੂ ਸ਼ਬਦ ਨੂੰ ਨਹੀਂ ਕਮਾਉਂਦਾ, ਗੁਰੂ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਨਾ ਚਿਰ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਬਿਨਾਂ ਸ਼ਬਦ ਤੋਂ, ਬਿਨਾਂ ਗੁਰਬਾਣੀ ਤੋਂ, ਬਿਨਾਂ ਗੁਰੂ ਦੀ ਆਗਿਆ ਮੰਨਣ ਤੋਂ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਜੇ ਅਨੇਕ ਕਰੈ ਸ਼ਿੰਗਾਰ ਤੇ, ਭਾਵੇਂ ਇਹ ਜੀਵ ਰੂਪ ਪਿਸਤਰੀ ਅਨੇਕ ਤਰ੍ਹਾਂ ਦੇ ਸ਼ਿੰਗਾਰ ਵੀ ਧਾਰਨ ਕਰ ਲਵੇ, ਸੋਹਣੇ ਕੱਪੜੇ ਵੀ ਪਾ ਲਵੇ, ਸੋਹਣੇ ਗਹਿਣੇ ਵੀ ਸਜਾ ਲਵੇ, ਹੋਰ ਵੀ ਸਾਰੇ ਹਾਰ ਸ਼ਿੰਗਾਰ ਕਰ ਲਵੇ, ਪਰ ਜੇ ਗੁਰੂ ਦੀ ਆਗਿਆ ਨਹੀਂ ਮੰਨਦੀ, ਉਹਨਾਂ ਚਿਰ ਗੱਲ ਨਹੀਂ ਬਣਦੀ।
ਫਿਰ ਕੀ ਸਾਰ ਨਾ ਜਾਣੀ, ਦੂਜੇ ਪਾਏ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਜੋ ਆਪਣੇ ਪਤੀ ਦਾ ਹੁਕਮ ਨਹੀਂ ਮੰਨਦੀ ਤੇ ਗੁਰੂ ਦੀ ਆਗਿਆ ਵਿੱਚ ਵੀ ਨਹੀਂ ਚੱਲਦੀ, ਫਿਰ ਕੀ ਸਾਰ ਨਾ ਜਾਣੀ, ਉਹ ਪਤੀ ਪਰਮੇਸ਼ਰ ਦੀ ਖਬਰ ਸਾਰ ਨੂੰ ਉੱਕਾ ਹੀ ਨਹੀਂ ਜਾਣ ਸਕਦੀ। ਦੂਜਾ ਪਾਏ ਪਿਆਰ, ਉਹਦਾ ਦੂਜੇ ਦੁਆਇਤ ਭਾਵ ਦੇ ਵਿੱਚ ਹੀ ਪਿਆਰ ਲੱਗਿਆ ਰਹਿੰਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਦੁਨੀਆਂ ਦੇ ਪਦਾਰਥ ਨੇ, ਧਨ ਦੌਲਤ ਹੈ, ਪਰਿਵਾਰ ਹੈ, ਉਹਨਾਂ ਦੇ ਵਿੱਚ ਹੀ ਹਮੇਸ਼ਾ ਲਈ ਪਿਆਰ ਕਰਦੀ ਹੈ।
ਸਾਕ ਸੁਧ ਸਾਕ ਲਖਣੀ, ਨਾਨਕ ਨਾਰੀ ਵਿੱਚ ਕੁਨਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜੀਵ ਰੂਪ ਇਸਤਰੀ ਕੁਸੁਧ ਬਹੁਤ ਨਾਪਾਕ ਤੇ ਮਲੀਨ ਹਿਰਦੇ ਵਾਲੀ ਹੈ ਤੇ ਸਾ ਕੁਲੱਖਣੀ ਤੇ ਬਹੁਤ ਖੋਟੇ ਲੱਛਣਾਂ ਵਾਲੀ ਵੀ ਹੈ। ਨਾਨਕ ਨਾਰੀ ਵਿੱਚ ਕੁਨਾਰ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨੂੰ ਹੋਰ ਨਾਰੀ ਇਸਤਰੀਆਂ ਦੇ ਵਿੱਚ ਕੁਨਾਰ ਖੋਟੀ ਇਸਤਰੀ ਸਮਝਿਆ ਜਾਂਦਾ, ਭਾਵ ਜਿਸ ਇਸਤਰੀ ਦਾ ਆਪਣਾ ਕਰੈਕਟਰ ਸਹੀ ਨਹੀਂ ਹੁੰਦਾ ਉਹ ਹੋਰ ਬੀਬੀਆਂ ਦੇ ਵਿੱਚ ਜਦੋਂ ਜਾ ਕੇ ਬੈਠਦੀ ਹੈ ਤੇ ਸਾਰੀਆਂ ਉਸ ਨੂੰ ਕਹਿੰਦੀਆਂ ਨੇ ਵੀ ਇਹ ਤੇ ਕੁਨਾਰ ਹੈ, ਇਹ ਤੇ ਖੋਟੀ ਇਸਤਰੀ ਹੈ, ਵੀ ਬਹੁਤਾ ਇਹਦੇ ਨਾਲ ਮੂੰਹ ਨਾ ਲਾਓ, ਬਹੁਤਾ ਇਹਦੇ ਨਾਲ ਗੱਲਬਾਤ ਨਾ ਕਰੋ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਗੁਰੂ ਦੀ ਆਗਿਆ ਵੀ ਨਹੀਂ ਮੰਨਦੀ ਤੇ ਵਾਹਿਗੁਰੂ ਦੀ ਰਜ਼ਾ ਵਿੱਚ ਵੀ ਨਹੀਂ ਚੱਲਦੀ, ਉਹ ਅਸ਼ੁੱਧ ਹਿਰਦੇ ਵਾਲੀ ਹੈ ਤੇ ਖੋਟੇ ਲੱਛਣਾਂ ਵਾਲੀ ਹੈ। ਤੇ ਜਿਵੇਂ ਇਸਤਰੀਆਂ ਵਿੱਚ ਜਿਵੇਂ ਖੋਟੀ ਇਸਤਰੀ ਕੋਈ ਹੋਵੇ ਔਰ ਉਹ ਬਦਨਾਮ ਹੁੰਦੀ ਹੈ, ਇਸੇ ਤਰ੍ਹਾਂ ਉਹ ਜੀਵ ਰੂਪ ਇਸਤਰੀ ਵੀ ਹੋਰ ਸੰਤ ਭਗਤ ਗੁਰਸਿੱਖਾਂ ਦੇ ਵਿੱਚ ਕੁਨਾਰ ਖੋਟੀ ਇਸਤਰੀ ਸਮਝੀ ਜਾਂਦੀ ਹੈ, ਭਾਵ ਉਸਨੂੰ ਉਹ ਹਮੇਸ਼ਾ ਗੁਰੂ ਤੋਂ ਬੇਮੁਖ ਤੇ ਅਨਾੜੀ ਸਮਝਿਆ ਜਾਂਦਾ ਹੈ।
ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਦਇਆ ਕਰੋ, ਸਾਡੇ ਤੇ ਮਿਹਰ ਕਰੋ ਹਰ ਬੋਲੀ ਬੈਣੀ, ਤਾਂ ਕਿ ਅਸੀਂ ਆਪ ਜੀ ਦੀ ਬੈਣੀ ਦਾ ਅਰਥ ਹੈ ਬਾਣੀ ਨੂੰ ਉਚਾਰਨ ਕਰਦੇ ਰਹੀਏ।
ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ।
ਹੇ ਵਾਹਿਗੁਰੂ ਜੀ, ਤੁਸੀਂ ਮਿਹਰ ਕਰੋ, ਮੈਂ ਹਰ ਵੇਲੇ ਆਪ ਜੀ ਦੇ ਨਾਮ ਨੂੰ ਹੀ ਧਿਆਵਾਂ ਤੇ ਨਾਮ ਨੂੰ ਹੀ ਜਪਦਾ ਰਵਾਂ। ਹਰ ਲਾਹਾ ਲੈਣੀ ਤੇ ਵਾਹਿਗੁਰੂ ਦੇ ਸਿਮਰਨ ਦਾ ਹੀ ਲਾਹਾ ਅਸੀਂ ਪ੍ਰਾਪਤ ਕਰਦੇ ਰਹੀਏ।
ਜੋ ਜਪਦੇ ਹਰ ਹਰ ਦਿਨ ਸਰਾ ਤਿਨ ਹੋ ਕੁਰਬੈਣੀ।
ਹੇ ਵਾਹਿਗੁਰੂ ਜੀ, ਜੋ ਗੁਰਸਿੱਖ ਮਾਈ ਪਾਈ ਦਿਨ ਰਾਤ ਆਪ ਜੀ ਦੇ ਨਾਮ ਨੂੰ ਜਪਦੇ ਨੇ, ਦਿਨ ਰਾਤ ਵਾਹਿਗੁਰੂ 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 ਜਪਦੇ ਰਹਿੰਦੇ ਹਨ, ਤਿਨ ਹਾਂ ਕੁਰਬੈਣੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ।
ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ।
ਲੋ, ਜਿੰਨਾ ਗੁਰਮੁਖ ਸਖੀਆਂ ਨੇ ਉਸ ਮੇਰੇ ਪਿਆਰੇ ਸਤਿਗੁਰੂ ਨੂੰ ਅਰਾਧਿਆ ਹੈ, ਜਿਹੜੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਤੇ ਉਹ ਕਲੀਆਂ ਵਾਲੇ ਪਾਤਸ਼ਾਹ ਨੂੰ ਹਰ ਵੇਲੇ ਯਾਦ ਕਰਦੇ ਹਨ, ਤਿੰਨ ਜਨ ਦੇਖਾ ਨੈਣੀ, ਮੇਰਾ ਜੀ ਕਰਦਾ ਐਸੇ ਮਹਾਂਪੁਰਖਾਂ ਦੇ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਦੀਦਾਰ ਕਰਦੇ ਰਹੀਏ।
ਹੋ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਨਾ ਹਾਂ, ਆਪਣੇ ਗੁਰੂ ਤੋਂ ਕੁਰਬਾਨ ਜਾਨਾ ਹਾਂ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਜਿਸਨੇ ਮੇਰਾ ਸੱਜਣ ਜੀਵਨ ਸਾਥੀ ਤੇ ਸੈਣੀ ਦਾ ਅਰਥ ਜਿਹੜਾ ਪ੍ਰਲੋਕ ਦਾ ਵੀ ਸਾਡਾ ਸਾਥੀ ਹੈ, ਸਹਾਇਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਮੇਲ ਦਿੱਤਾ। ਮੈਂ ਉਸ ਗੁਰੂ ਤੋਂ ਬਲਿਹਾਰ ਜਾਨਾ ਹਾਂ। ਸੱਜਣ ਕੌਣ ਹੈ? ਸੱਜਣ ਸੱਚਾ ਪਾਤਸ਼ਾਹੋ, ਸਿਰਸਾਹਾਂ ਦਾ ਸਾਹੋ। ਤੇ ਸੈਣੀ ਜਿਹੜਾ ਸਾਥੀ ਨੂੰ ਕਹਿੰਦੇ ਨੇ, ਤਾਂ ਕੁਛ ਵਿਦਵਾਨਾਂ ਨੇ ਸੈਣੀ ਦਾ ਅਰਥ ਰਿਸ਼ਤੇਦਾਰ ਵੀ ਕੀਤਾ, ਜਿਸਨੇ ਉਹ ਮੇਰਾ ਸੱਜਣ ਅਕਾਲ ਪੁਰਖ ਵਾਹਿਗੁਰੂ, ਜੋ ਮੇਰਾ ਕਰੀਬੀ ਰਿਸ਼ਤੇਦਾਰ ਹੈ, ਭਾਵ ਉਹ ਮੇਰਾ ਪਤੀ ਹਸਬੈਂਡ ਬਣ ਗਿਆ ਹੈ, ਤੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਨਾ ਹਾਂ।
ਸਲੋਕ ਮਹੱਲਾ ਚੌਥਾ ਹਰਦਾਸਨ ਸੋ ਪ੍ਰੀਤ ਹੈ ਹਰਦਾਸਨ ਕੋ ਮਿਤ।
ਸਲੋਕ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਇੱਥੇ ਚੌਥਾ ਨੂੰ ਚੌਥਾ ਨੀ ਚੌਥਾ ਵਿੱਚ ਊੜੇ ਵਾਂਗੂ ਉਚਾਰਨ ਕਰਨਾ। ਸਲੋਕ ਮਹੱਲਾ ਚੌਥਾ ਹਰਦਾਸਨ ਸਿਓ ਪ੍ਰੀਤ ਹੈ ਹਰਦਾਸਨ ਕੋ ਮਿਤ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਾਸਾਂ ਦਾ ਉਸ ਵਾਹਿਗੁਰੂ ਦੇ ਨਾਲ ਕਿੰਨਾ ਪਿਆਰ ਹੁੰਦਾ, ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ। ਹਰ ਦਾਸਨ ਸਿਓ ਪ੍ਰੀਤ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਆਪਣੇ ਦਾਸਾਂ ਦੇ ਨਾਲ, ਆਪਣੇ ਸੇਵਕਾਂ ਦੇ ਨਾਲ ਬਹੁਤ ਪ੍ਰੀਤੀ ਹੁੰਦੀ, ਬੜੀ ਮੁਹੱਬਤ ਹੁੰਦੀ ਹੈ। ਹਰ ਦਾਸਨ ਕੋ ਮਿਤ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦਾ ਮਿੱਤਰ ਹੁੰਦਾ ਹੈ, ਜਿਗਰੀ ਦੋਸਤ ਬਣ ਜਾਂਦਾ ਹੈ।
ਹਰਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦੇ ਵਸ ਹੋ ਜਾਂਦਾ। ਮੇਰੀ ਬੰਦੀ ਭਗਤ ਛਡਾਵੈ, ਬੰਦੈ ਭਗਤ ਨਾ ਛੂਟੈ ਮੋਹੇ, ਏਕ ਸਮੈਂ ਮੋਕੋ ਗਹਿ ਬੰਦੈ, ਤੌਫਨ ਮੋਪੈ ਜਵਾਬ ਨਾ ਹੋਏ। ਉਹ ਵਾਹਿਗੁਰੂ ਆਪਣੇ ਦਾਸਾਂ ਦੇ ਵਸ ਹੋ ਜਾਂਦਾ ਜੋ ਜੰਤੀ ਕੈ ਵਸ ਜੰਤ। ਜਿਵੇਂ ਕੋਈ ਜੰਤ ਦਾ ਅਰਥ ਹੈ ਵਾਜਾ, ਜੰਤੀ ਦਾ ਅਰਥ ਹੈ ਵਜੰਤਰੀ। ਜਿਵੇਂ ਵਾਜਾ ਕਿਸੇ ਵਜੰਤਰੀ ਦੇ ਹੱਥ ਵਸ ਹੁੰਦਾ ਹੈ, ਉਹ ਜਿਵੇਂ ਉਸ ਨੂੰ ਵਜਾਵੇ ਉਸੇ ਤਰ੍ਹਾਂ ਵੱਜਦਾ ਹੈ, ਜਿਹੜੀ ਤਰਜ ਕੱਢੇ ਉਹੀ ਤਰਜ ਵਜਾਵੇ ਉਹੀ ਨਿਕਲਦੀ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਆਪਣੇ ਦਾਸਾਂ ਦੇ ਵਸ ਹੋ ਜਾਂਦਾ ਹੈ।
ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸਿਉ ਨੇਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ, ਹਰ ਕੇ ਦਾਸ ਹਰ ਧਿਆਏ ਦੇ, ਵਾਹਿਗੁਰੂ ਦੇ ਦਾਸ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ। ਕਰ ਪ੍ਰੀਤਮ ਸਿਉ ਨੇਹੋ, ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਥਾਹ ਪ੍ਰੇਮ ਵੀ ਕਰਦੇ ਹਨ।
ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੈ ਮੇਹੋ।
ਤੇ ਫਿਰ ਉਹ ਵਾਹਿਗੁਰੂ ਦੇ ਪਿਆਰੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਕਿਵੇਂ? ਹੇ ਵਾਹਿਗੁਰੂ ਜੀ, ਸਾਡੀ ਬੇਨਤੀ ਸੁਣੋ ਤੇ ਤੁਸੀਂ ਕਿਰਪਾ ਕਰਕੇ ਸਾਰੇ ਸੰਸਾਰ ਦੇ ਵਿੱਚ ਹੀ ਆਪਣੇ ਮਿਹਰਾਂ ਦਾ ਮੀਂਹ ਵਰਸਾ ਦਿਓ। ਸਾਰੇ ਸੰਸਾਰ ਨੂੰ ਹੀ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਬਖਸ਼ਿਸ਼ ਕਰ ਦਿਓ। ਭਾਵ ਵਾਹਿਗੁਰੂ ਦੇ ਪਿਆਰੇ ਸਮੁੱਚੇ ਸੰਸਾਰ ਦੇ ਲਈ, ਸੰਸਾਰ ਦੇ ਭਲੇ ਦੇ ਲਈ ਦੁਆ ਕਰਦੇ ਹਨ।
ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ।
ਧੰਨ ਗੁਰੂ ਅਮਰਦਾਸ ਮਹਾਰਾਜ ਦੀ ਇੱਕ ਥਾਂ ਤੇ ਬਚਨ ਆਏ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲਹਿ ਉਭਰ। ਇਉਂ ਵਾਹਿਗੁਰੂ ਦੇ ਪਿਆਰੇ ਅਰਦਾਸਾਂ ਬੇਨਤੀਆਂ ਕਰਦੇ ਨੇ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ ਤੇ ਸਾਰੇ ਸੰਸਾਰ ਦੇ ਵਿੱਚ ਆਪਣੀਆਂ ਮਿਹਰਾਂ ਦਾ ਮੀਂਹ ਵਰਸਾ ਦਿਓ, ਨਾਮ ਬਾਣੀ ਦੀ ਵਰਖਾ ਕਰੋ, ਸਾਰਿਆਂ ਦੇ ਮਨ ਸ਼ਾਂਤ ਹੋ ਜਾਣ। ਜੋ ਹਰ ਦਾਸਨ ਕੀ ਉਸਤਤ ਹੈ, ਜੋ ਵਾਹਿਗੁਰੂ ਦੇ ਦਾਸਾਂ ਦੀ ਵਡਿਆਈ ਕਰਨੀ ਹੈ, ਸਾ ਹਰ ਕੀ ਵਡਿਆਈ, ਵੀ ਇਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ। ਕਿਉਂਕਿ ਜਦੋਂ ਵੀ ਆਪਾਂ ਕਿਸੇ ਮਹਾਂਪੁਰਖ ਦੀ ਉਸਤਤ ਕਰਦੇ ਹਾਂ ਤੇ ਉਸ ਮਹਾਂਪੁਰਖ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਸੰਬੰਧ ਜੁੜਿਆ ਹੁੰਦਾ। ਇਸ ਲਈ ਜਦੋਂ ਆਪਾਂ ਵਾਹਿਗੁਰੂ ਦੇ ਦਾਸਾਂ ਦੀ ਉਸਤ ਕਰਦੇ ਹਾਂ ਤੇ ਫਿਰ ਉਹ ਵਾਹਿਗੁਰੂ ਦੀ ਵੀ ਨਾਲ ਵਡਿਆਈ ਹੁੰਦੀ ਹੈ।
ਅਰੇ ਆਪਣੀ ਵਡਿਆਈ ਭਾਵਦੀ ਜਨ ਕਹ ਜੈਕਾਰ ਕਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਵਡਿਆਈ ਪਾਉਂਦੀ ਹੈ। ਭਾਵ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਕਿ ਮੈਂ ਆਪਣੀ ਵਡਿਆਈ ਕਰਾਵਾਂ ਤੇ ਫਿਰ ਉਹ ਕੀ ਕਰਦਾ ਹੈ, ਜਨਕਾ ਜੈਕਾਰ ਕਰਾਈ, ਉਹ ਆਪਣੇ ਜਨ ਦਾਸਾਂ ਦਾ ਜੈ ਜੈਕਾਰ ਕਰਵਾ ਦਿੰਦਾ। ਜਿਵੇਂ ਦੱਸਦੇ ਨੇ, ਇੱਕ ਵਾਰੀ ਕੁਝ ਈਰਖਾਲੂ ਪੰਡਤਾਂ ਨੇ ਕਬੀਰ ਭਗਤ ਜੀ ਦੇ ਨਾਲ ਈਰਖਾਵਸ਼ ਇੱਕ ਐਸਾ ਧੋਖਾ ਕੀਤਾ। ਉਹ ਧੋਖਾ ਕੀ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਮੁਨਿਆਦੀ ਕਰਵਾ ਦਿੱਤੀ ਕਿ ਕਬੀਰ ਭਗਤ ਦੇ ਘਰ ਦੇ ਵਿੱਚ ਜੱਗ ਹੈ, ਭੰਡਾਰਾ ਹੈ ਤੇ ਸਾਰੇ ਕਾਂਸ਼ੀ ਸ਼ਹਿਰ ਦੇ ਲੋਕ ਤੇ ਕਬੀਰ ਭਗਤ ਜੀ ਦੇ ਘਰ ਵੱਲ ਨੂੰ ਚੱਲ ਪਏ। ਕਬੀਰ ਭਗਤ ਜੀ ਨੂੰ ਕੋਈ ਪਤਾ ਨਹੀਂ। ਕਬੀਰ ਭਗਤ ਜੀ ਅਚਾਨਕ ਬਾਹਰ ਟਹਿਲਣ ਵਾਸਤੇ ਜਾ ਰਹੇ ਸਨ। ਇੱਕ ਲੋਕਾਂ ਦਾ ਆਉਂਦਾ ਹੋਇਆ ਜਥਾ ਮਿਲਿਆ ਤੇ ਕਬੀਰ ਭਗਤ ਜੀ ਉਹਨਾਂ ਨੂੰ ਪੁੱਛਣ ਲੱਗੇ, ਭਾਈ ਤੁਸੀਂ ਕਿੱਧਰ ਜਾ ਰਹੇ ਹੋ? ਉਹਨਾਂ ਨੂੰ ਭਗਤ ਕਬੀਰ ਜੀ ਦਾ ਪਤਾ ਨਹੀਂ ਸੀ। ਉਹ ਕਹਿਣ ਲੱਗੇ, ਤੁਹਾਨੂੰ ਪਤਾ ਨਹੀਂ, ਅੱਜ ਕਬੀਰ ਭਗਤ ਦੇ ਘਰ ਜੱਗ ਹੈ, ਅਸੀਂ ਤੇ ਭੰਡਾਰਾ ਛਕਣ ਜਾ ਰਹੇ ਹਾਂ। ਭਗਤ ਕਬੀਰ ਜੀ ਹੈਰਾਨ ਹੋਏ, ਕਹਿੰਦੇ ਕਬੀਰ ਤਾਂ ਮੈਂ ਹੀ ਹਾਂ ਕਾਂਸ਼ੀ ਦੇ ਵਿੱਚ, ਇਹ ਕਿਹੜੇ ਕਬੀਰ ਦੀ ਗੱਲ ਕਰ ਰਹੇ ਨੇ? ਮਨ ਦੇ ਵਿੱਚ ਸੰਸਾ ਹੋ ਗਿਆ, ਬਈ ਕਿਧਰੇ ਇਹ ਨਾ ਹੋਵੇ ਇਹ ਲੋਕ ਮੇਰੇ ਘਰ ਦੇ ਵਿੱਚ ਜਾ ਕੇ ਭੁੱਖੇ ਬੈਠੇ ਰਹਿਣ ਤੇ ਇਹਨਾਂ ਨੂੰ ਕੋਈ ਲੰਗਰ ਪਾਣੀ ਨਾ ਛਕਾਵੇ, ਇਹਦੇ ਨਾਲ ਤੇ ਮੇਰੀ ਬਹੁਤ ਵੱਡੀ ਬਦਨਾਮੀ ਹੋ ਜਾਵੇਗੀ। ਕਬੀਰ ਭਗਤ ਜੀ ਬਾਹਰ ਜੰਗਲ ਦੇ ਵਿੱਚ ਜਾ ਕੇ ਭਜਨ ਸਿਮਰਨ ਕਰਨ ਲੱਗ ਪਏ ਤੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਨ ਲੱਗੇ। ਹੇ ਵਾਹਿਗੁਰੂ ਜੀ, ਹੁਣ ਮੈਂ ਤੇ ਕੁਛ ਨਹੀਂ ਕਰ ਸਕਦਾ, ਜੋ ਕੁਛ ਕਰਨਾ ਕਰਾਉਣਾ ਤੂੰ ਹੀ ਕਰਨਾ ਹੈ। ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਖੇਡ ਵਰਤਾਈ, ਇੱਕ ਸ਼ਾਹੂਕਾਰ ਦਾ ਰੂਪ ਧਾਰਨ ਕੀਤਾ, ਦੂਜੇ ਪਾਸੇ ਭਗਤ ਕਬੀਰ ਜੀ ਦਾ ਇੱਕ ਸਰੂਪ ਧਾਰਨ ਕਰਕੇ ਘਰ ਪਹੁੰਚ ਗਏ ਔਰ ਉੱਥੇ ਜਾ ਕੇ ਤੇ ਲੱਡੂ ਜਲੇਬੀਆਂ ਹੋਰ ਮਠਿਆਈਆਂ ਦੇ ਇੰਨੇ ਭੰਡਾਰੇ ਖੁੱਲ੍ਹੇ ਬਣਾ ਕੇ ਵਰਤਾਏ, ਸਭ ਥਾਵਾਂ ਤੇ ਧੰਨ ਕਬੀਰ ਧੰਨ ਕਬੀਰ ਹੋਣ ਲੱਗ ਪਏ। ਕਈ ਦਿਨ ਭੰਡਾਰਾ ਵਰਤਦਾ ਰਿਹਾ। 5-6 ਦਿਨਾਂ ਤੋਂ ਬਾਅਦ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਹੁਣ ਭਗਤ ਦੀ ਵੀ ਸਾਰ ਲੈ ਲਈਏ ਤੇ ਭਗਤ ਕਬੀਰ ਜੀ ਨੂੰ ਲੱਭਦੇ ਲੱਭਦੇ ਜਿੱਥੇ ਉਹ ਜੰਗਲ ਦੇ ਵਿੱਚ ਲੁਕੋਏ ਹੋਏ ਸਨ ਉੱਥੇ ਆ ਕੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪੁੱਛਿਆ। ਕਹਿਣ ਲੱਗੇ, ਇੱਥੇ ਹੁਣ ਬੈਠਾ ਕੀ ਕਰਦਾ, ਹੁਣ ਬਾਹਰ ਆ, ਦੇਖ ਕਿਵੇਂ ਤੇਰੀ ਲੋਕ ਜੈ ਜੈਕਾਰ ਕਰ ਰਹੇ ਨੇ, ਜਰਾ ਵੇਖਦੇ ਸਹੀ। ਜਦੋਂ ਭਗਤ ਕਬੀਰ ਜੀ ਬਾਹਰ ਨਿਕਲੇ ਤੇ ਸਾਰੀ ਕਾਂਸ਼ੀ ਵਿੱਚ ਸਾਰੇ ਇਲਾਕੇ ਵਿੱਚ ਧੰਨ ਕਬੀਰ ਲੋਕ ਆਖਣ, ਭਗਤ ਕਬੀਰ ਜੀ ਦਾ ਮਨ ਉਸ ਵੇਲੇ ਵੈਰਾਗ ਤੇ ਪ੍ਰੇਮ ਦੇ ਵਿੱਚ ਉਛਲਿਆ ਤਾਂ ਉਸ ਵੇਲੇ ਇਹ ਸ਼ਲੋਕ ਉਚਾਰਨ ਕੀਤਾ ਸੀ, ਨਾ ਹਮ ਕੀਆ ਨਾ ਕਰਾਂਗੇ, ਨਾ ਕਛ ਕਰੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਪਯੋ ਕਬੀਰ ਕਬੀਰ। ਇਉਂ ਉਹ ਵਾਹਿਗੁਰੂ ਜਦੋਂ ਆਪਣੀ ਵਡਿਆਈ ਉਸ ਨੂੰ ਕਰਾਉਣੀ ਚੰਗੀ ਲੱਗਦੀ ਹੈ ਨਾ, ਫਿਰ ਆਪਣੇ ਸੇਵਕਾਂ ਦਾ ਸੰਤਾਂ ਭਗਤਾਂ ਦਾ ਜੈ ਜੈਕਾਰ ਕਰਵਾ ਦਿੰਦਾ ਹੈ।
ਸੋ ਹਰ ਜਨ ਨਾਮ ਤੇ ਆਏ ਦਾ ਹਰ ਹਰ ਜਨ ਇੱਕ ਸਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹੀ ਵਾਹਿਗੁਰੂ ਦਾ ਜਨ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਜਿਸ ਉਤੇ ਉਸਦੀ ਮਿਹਰ ਹੋਵੇ। ਹਰ ਜਨ ਇੱਕ ਸਮਾਨ, ਫਿਰ ਉਹ ਵਾਹਿਗੁਰੂ ਤੇ ਵਾਹਿਗੁਰੂ ਦਾ ਜਨ ਦੋਵੇਂ ਇੱਕ ਸਮਾਨ ਇੱਕ ਬਰਾਬਰ ਹੋ ਜਾਂਦੇ ਨੇ। ਵਾਹਿਗੁਰੂ ਦੇ ਦਾਸ ਤੇ ਵਾਹਿਗੁਰੂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਜਿਵੇਂ ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀਂ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੂ ਮਾਨਸ ਦੀਹਾ। ਇਉਂ ਵਾਹਿਗੁਰੂ ਤੇ ਵਾਹਿਗੁਰੂ ਦਾ ਜਨ ਦੋਵੇਂ ਇੱਕ ਸਮਾਨ ਹੋ ਜਾਂਦੇ ਹਨ।
ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਵਾਹਿਗੁਰੂ ਦਾ ਦਾਸ ਹਾਂ ਤੇ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਹਰ ਪੈਜ ਰੱਖੋ ਭਗਵਾਨ। ਹੇ ਭਗਵਾਨ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੇਰੀ ਪੈਜ ਇੱਜ਼ਤ, ਮੇਰੀ ਪ੍ਰਤਗਿਆ, ਮੇਰੀ ਲਜਿਆ, ਮੇਰੀ ਵਡਿਆਈ ਤੁਸੀਂ ਰੱਖਣੀ ਹੈ, ਤੁਸੀਂ ਕਿਰਪਾ ਕਰਕੇ ਰੱਖੋ।
ਮਹੱਲਾ ਚੌਥਾ, ਨਾਨਕ ਪ੍ਰੀਤ ਲਾਈ ਤਿਨ ਸੱਚ ਹੈ, ਤਿਸ ਬਿਨ ਰਹਿਣ ਨਾ ਜਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਚਾਰਨ ਕਰਦੇ ਹਨ, ਨਾਨਕ ਪ੍ਰੀਤ ਲਾਈ ਤਿਨ ਸੱਚ ਹੈ। ਵੀ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੀ ਪ੍ਰੀਤੀ ਲਾ ਦਿੱਤੀ, ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਨੇ ਨਾ, ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਈ, ਇਹ ਪਿਰਮ ਪਿਆਲਾ ਖਸਮ ਕਹਿ ਜੈ ਭਾਵੈ ਤੈ ਦੇ। ਜੇ ਕੋਈ ਬੰਦਾ ਆਖੇ ਨਾ ਵੀ ਤੂੰ ਮੇਰੇ ਨਾਲ ਪ੍ਰੇਮ ਕਰ, ਕਹੇ ਤੋਂ ਪ੍ਰੇਮ ਨਹੀਂ ਹੁੰਦਾ ਕਿਸੇ ਨਾਲ, ਪ੍ਰੇਮ ਹੁੰਦਾ ਆਪਣੇ ਆਪ ਹੀ। ਇਸੇ ਲਈ ਨਾਨਕ ਪ੍ਰੀਤ ਲਾਈ ਤਿੰਨ ਸੱਚ ਹੈ, ਵੀ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਆਪਣੇ ਨਾਲ ਪ੍ਰੀਤੀ ਲਾ ਲਈ ਹੈ, ਤਿਸ ਬਿਨ ਰਹਿਣ ਨਾ ਜਾਈ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਥੋਂ ਰਿਹਾ ਨਹੀਂ ਜਾਂਦਾ।
ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਹਰ ਰਸ ਰਸਨ ਰਸਾਈ।
ਹਾਂ, ਜੇ ਸੱਚਾ ਸਤਿਗੁਰੂ ਮਿਲ ਜਾਵੇ ਤਾਂ ਪੂਰਾ ਪਾਈਐ, ਤਾਂ ਹੀ ਉਸ ਪੂਰੇ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਹਰ ਰਸ ਰਸਨ ਰਸਾਈ ਤੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਹਰ ਰਸ ਰਸਨ ਰਸਾਈ ਆਪਣੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਰਸ ਵਿੱਚ ਰਸਾ ਕੇ, ਜਿਹੜਾ ਮਨੁੱਖ ਹਰ ਵੇਲੇ ਵਾਹਿਗੁਰੂ 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 ਸਿਮਰਦਾ ਰਹਿੰਦਾ ਹੈ, ਤੇ ਫਿਰ ਉਹਨੂੰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ।
ਪੌੜੀ ਰਹਿਣ ਦਿਨ ਪ੍ਰਭਾਤ, ਤੂੰ ਹੈ ਹੀ ਗਾਵਣਾ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਰਾਤ ਵੀ ਤੇ ਦਿਨ ਵੀ, ਤੇ ਪ੍ਰਭਾਤ ਦਾ ਅਰਥ ਹੈ ਅੰਮ੍ਰਿਤ ਵੇਲੇ, ਤੂੰ ਹੈ ਹੀ ਗਾਵਣਾ, ਅਸੀਂ ਤੈਨੂੰ ਹੀ ਗਾਉਂਦੇ ਹਾਂ। ਭਾਵ ਜਿਵੇਂ ਗੁਰੂ ਘਰ ਦੀ ਮਰਯਾਦਾ ਹੈ, ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਣਾ, ਤੇ ਦਿਨ ਰਾਤ ਹਰ ਵੇਲੇ ਅਸੀਂ ਤੇਰੇ ਜਸ ਨੂੰ ਹੀ ਗਾਉਂਦੇ ਰਹਿੰਦੇ ਹਾਂ।
ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਜੰਤ ਨੇ, ਛੋਟੇ ਵੱਡੇ, ਉੱਚੇ ਨੀਵੇਂ, ਸੂਖਮ ਤੇ ਅਸਥੂਲ, ਉਹਨਾਂ ਸਾਰਿਆਂ ਨੇ ਤੇਰਾ ਹੀ ਨਾਮ ਧਿਆਉਣਾ ਕੀਤਾ ਹੈ।
ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ।
ਹੇ ਵਾਹਿਗੁਰੂ ਜੀ, ਤੂੰ ਹੀ ਦਾਤਾਂ ਬਖਸ਼ਣ ਵਾਲਾ ਦਾਤਾਰ ਹੈ, ਤੇਰਾ ਦਿੱਤਾ ਹੀ ਸਾਰਿਆਂ ਨੇ ਖਾਧਾ ਹੈ ਤੇ ਖਾਰੇ ਨੇ, ਤੇ ਅੱਗੇ ਲਈ ਵੀ ਉਹਨਾਂ ਨੇ ਖਾਣਾ ਹੈ।
ਭਗਤ ਜਨਾ ਕੈ ਸੰਗ ਪਾਪ ਗਵਾਵਣਾ।
ਹੇ ਵਾਹਿਗੁਰੂ ਜੀ, ਜਿਹੜੇ ਦਿਨ ਰਾਤ ਤੇਰੀ ਭਗਤੀ ਵਿੱਚ ਲੱਗੇ ਰਹਿੰਦੇ ਨੇ, ਐਸੇ ਭਗਤਾਂ ਦੀ ਸੰਗਤ ਨਾਲ ਮਿਲ ਕੇ ਸੇਵਾ ਕਰਕੇ ਸਿਮਰਨ ਕਰਕੇ ਪਾਪ ਗੁਆਵਣਾ, ਆਪਣੇ ਸਾਰੇ ਪਾਪਾਂ ਨੂੰ ਗੁਆ ਲਈਦਾ ਹੈ।
ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਹਮੇਸ਼ਾ ਲਈ ਬਲਿਹਾਰ ਜਾਣਾ ਹਾਂ ਉਹਨਾਂ ਮਹਾਂਪੁਰਖਾਂ ਤੋਂ, ਇੱਕ ਵਾਰ ਨਹੀਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹਮੇਸ਼ਾ ਹਮੇਸ਼ਾ ਤਿੰਨੇ ਕਾਲਾਂ ਦੇ ਵਿੱਚ ਹੀ ਮੈਂ ਬਲਿਹਾਰ ਜਾਣਾ ਹਾਂ।
ਸਲੋਕ ਮਹੱਲਾ ਚੌਥਾ, ਅੰਤਰ ਗਿਆਨ ਭਈ ਮਤ ਮਦਮ, ਸਤਿਗੁਰੂ ਕੀ ਪ੍ਰਤੀਤ ਨਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਹੁਣ ਉਹਨਾਂ ਲੋਕਾਂ ਦੀ ਹਾਲਤ ਬਿਆਨ ਕਰਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਹੈ। ਅੰਤਰ ਅਗਿਆਨ, ਉਹਨਾਂ ਦੇ ਅੰਦਰ ਅਗਿਆਨ ਦਾ ਹਨੇਰਾ ਹੁੰਦਾ ਹੈ। ਉਸ ਅਗਿਆਨ ਦੇ ਹਨੇਰੇ ਕਾਰਨ ਭਈ ਮਤ ਮੱਧਮ, ਉਹਨਾਂ ਦੀ ਜਿਹੜੀ ਬੁੱਧੀ ਦੀ ਰੋਸ਼ਨੀ ਹੈ ਉਹ ਵੀ ਮੱਧਮ ਹੋ ਜਾਂਦੀ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੈਂਪ ਹੁੰਦੇ ਸਨ, ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਜਗਾਇਆ ਜਾਂਦਾ ਸੀ ਤੇ ਔਰ ਉਹਨਾਂ ਤੇ ਇੱਕ ਕੱਚ ਦੀ ਚਿਮਨੀ ਹੁੰਦੀ ਸੀ। ਉਹ ਮਿੱਟੀ ਦੇ ਤੇਲ ਦੇ ਨਾਲ ਧੂੰਏ ਦੇ ਨਾਲ ਉਸ ਚਿਮਨੀ ਨੂੰ ਕਾਲਸ ਲੱਗਦੀ ਸੀ ਤੇ ਜਿਵੇਂ ਜਿਵੇਂ ਉਹ ਕਾਲਸ ਲੱਗਦੀ ਸੀ ਉਸੇ ਤਰ੍ਹਾਂ ਉਹ ਜਿਹੜੀ ਲਾਈਟ ਵੀ ਮੱਧਮ ਹੁੰਦੀ ਜਾਂਦੀ ਸੀ। ਇਸੇ ਲਈ ਜਿਹੜੇ ਸਿਆਣੇ ਲੋਕ ਸਨ ਉਹ ਹਰ ਰੋਜ਼ ਚਿਮਨੀ ਸਾਫ਼ ਕਰਕੇ ਫਿਰ ਉਹ ਲੈਂਪ ਜਗਾਉਂਦੇ ਸਨ ਤਾਂ ਕਿ ਉਹ ਸਾਫ਼ ਰੋਸ਼ਨੀ ਮਿਲਦੀ ਰਹੇ। ਤੇ ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ ਤੇ ਜਿਹੜੀ ਬੁੱਧੀ ਹੈ ਸਮਝ ਲਓ ਉਸ ਉੱਤੇ ਇੱਕ ਚਿਮਨੀ ਹੈ ਤੇ ਜਦੋਂ ਉਹ ਅੰਦਰੋਂ ਹਉਮੈ ਹੰਕਾਰ ਦਾ ਵਿਸ਼ੇ ਵਾਸ਼ਨਾ ਦਾ ਧੂੰਆਂ ਨਿਕਲਦਾ ਨਾ ਉਹਦੇ ਨਾਲ ਸਾਡੀ ਬੁੱਧੀ ਨੂੰ ਕਾਲਸ ਲੱਗਦੀ ਹੈ ਤੇ ਉਸਦੇ ਨਾਲ ਸਾਡੀ ਬੁੱਧੀ ਮਲੀਨ ਹੁੰਦੀ ਹੈ ਤੇ ਉਸਨੂੰ ਜੇ ਤਾਂ ਸਾਫ਼ ਕਰਦੇ ਰਹੀਏ ਤੇ ਫਿਰ ਤੇ ਉਹ ਬੁੱਧੀ ਉੱਜਲ ਰਹਿੰਦੀ ਹੈ ਤੇ ਰੋਸ਼ਨੀ ਵੀ ਬਾਹਰ ਆਉਂਦੀ ਰਹਿੰਦੀ ਹੈ ਤੇ ਜੇ ਉਹ ਬੁੱਧੀ ਸਾਫ਼ ਨਾ ਹੋਵੇ ਬੁੱਧੀ ਮਲੀਨ ਹੋ ਜਾਵੇ ਤੇ ਫਿਰ ਉਹ ਰੋਸ਼ਨੀ ਬਾਹਰ ਆਉਣੋਂ ਘੱਟ ਜਾਂਦੀ ਸੀ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਅੰਤਰ ਅਗਿਆਨ, ਅੰਦਰ ਅਗਿਆਨ ਦਾ ਹਨੇਰਾ ਹੈ ਉਸਦੇ ਕਾਰਨ ਸਾਡੀ ਜਿਹੜੀ ਮਤ ਬੁੱਧੀ ਸੀ ਉਸਦੀ ਲਾਈਟ ਵੀ ਰੋਸ਼ਨੀ ਵੀ ਮੱਧਮ ਹੋ ਗਈ ਹੈ। ਸਤਿਗੁਰ ਕੀ ਪ੍ਰਤੀਤ ਨਾਹੀਂ, ਹੁਣ ਸਤਿਗੁਰੂ ਦੇ ਉੱਤੇ ਪ੍ਰਤੀਤ ਸਾਡੀ ਬੱਝਦੀ ਹੀ ਨਹੀਂ, ਸਤਿਗੁਰੂ ਤੇ ਭਰੋਸਾ ਬੱਝਦਾ ਹੀ ਨਹੀਂ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪਹਿ ਖਪਾਹੀ।
ਤੇ ਮਨਮੁੱਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਨੇ, ਮਨਮੁੱਖਾਂ ਦੇ ਅੰਦਰ ਅਗਿਆਨ ਦਾ ਹਨੇਰਾ ਹੁੰਦਾ, ਮਤ ਉਹਨਾਂ ਦੀ ਮੱਧਮ ਹੋ ਜਾਂਦੀ ਹੈ। ਉਹਦੀ ਜਿਹੜੀ ਜੋਤ ਹੈ, ਉਹਦੀ ਰੋਸ਼ਨੀ ਹੈ, ਉਹਦਾ ਗਿਆਨ ਹੈ, ਉਹ ਘੱਟ ਜਾਂਦਾ। ਉਹਨਾਂ ਨੂੰ ਕਦੇ ਸਤਿਗੁਰੂ ਤੇ ਭਰੋਸਾ ਨਹੀਂ ਆਉਂਦਾ। ਅੰਦਰ ਕਪਟ, ਉਹਨਾਂ ਦੇ ਆਪਣੇ ਅੰਦਰ ਕਪਟ, ਧੋਖਾ, ਛਲ, ਪਖੰਡ ਹੁੰਦਾ ਹੈ। ਸਭ ਕਪਟੋ ਕਰ ਜਾਣਾ, ਉਹ ਫਿਰ ਹੋਰ ਦੂਸਰਿਆਂ ਨੂੰ ਵੀ ਆਪਣੇ ਵਰਗਾ ਹੀ ਕਪਟੀ ਕਰਕੇ ਸਮਝਦੇ ਨੇ, ਕਿਉਂਕਿ ਕੁਦਰਤੀ ਗੱਲ ਹੈ ਜਿਸਦਾ ਆਪਣਾ ਮਨ ਸ਼ੁੱਧ ਹੈ ਉਹ ਦੂਸਰਿਆਂ ਨੂੰ ਵੀ ਉਸ ਤਰ੍ਹਾਂ ਦੀ ਦ੍ਰਿਸ਼ਟੀ ਨਾਲ ਵੇਖੇਗਾ। ਜਿਵੇਂ ਆਮ ਕਹਿ ਦਿੰਦੇ ਨੇ ਵੀ ਚੋਰ ਦੂਜਿਆਂ ਨੂੰ ਵੀ ਚੋਰ ਵੇਖਦਾ ਤੇ ਸਾਧ ਦੂਜਿਆਂ ਨੂੰ ਸਾਧ ਵੇਖਦਾ। ਅੰਤਰ ਕਪਟ, ਉਹਦੇ ਅੰਦਰ ਕਪਟ, ਧੋਖਾ, ਛਲ, ਫਰੇਬ ਹੁੰਦਾ, ਉਹ ਸਾਰਿਆਂ ਨੂੰ ਕਪਟੀ ਤੇ ਛਲੀਏ ਕਰਕੇ ਜਾਣਦਾ। ਕਪਟੇ ਖਪਹਿ ਕਪਾਹੀ, ਉਹ ਕਪਟ ਦੇ ਵਿੱਚ, ਛਲ ਦੇ ਵਿੱਚ, ਧੋਖੇ ਦੇ ਵਿੱਚ, ਪਖੰਡ ਦੇ ਵਿੱਚ ਆਪ ਵੀ ਮਰਦਾ ਖਪਦਾ ਤੇ ਦੂਜਿਆਂ ਨੂੰ ਵੀ ਉਹਦੇ ਵਿੱਚ ਪਾ ਕੇ ਖਪਾ ਦਿੰਦਾ ਹੈ।
ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਆਪਣੇ ਸਵਾਏ ਫਿਰਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਆਦਮੀ ਨੂੰ ਸਤਿਗੁਰੂ ਦਾ ਭਾਣਾ ਤੇ ਚਿੱਤ ਵਿੱਚ ਯਾਦ ਹੀ ਨਹੀਂ ਆਉਂਦਾ, ਉਹਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਆਉਂਦਾ ਬਈ ਸਤਿਗੁਰੂ ਦਾ ਭਾਣਾ ਮੈਨੂੰ ਮੰਨਣਾ ਚਾਹੀਦਾ। ਆਪਣੇ ਸਵਾਏ ਫਿਰਾਹੀ, ਉਹ ਆਪਣੇ ਸਵਾਰਥ ਨੂੰ, ਆਪਣੀ ਗਰਜ ਨੂੰ ਲੈ ਕੇ ਇਧਰ ਉਧਰ ਫਿਰਦਾ ਰਹਿੰਦਾ ਹੈ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਸਤਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ ਤੇ ਫਿਰ ਉਹ ਵੀ ਗੁਰੂ ਕੇ ਸ਼ਬਦ ਰਾਹੀਂ ਵੀ ਵਾਹਿਗੁਰੂ ਦੇ ਵਿੱਚ ਲੀਨ ਹੋ ਸਕਦਾ ਹੈ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਕੁਝ ਵੀ ਨਹੀਂ ਕਰ ਸਕਦਾ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹੇ ਵਿਆਪੈ, ਦੂਜੇ ਪਾਏ ਮਨੁਆ ਥਿਰ ਨਾਹੀਂ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਬਦ ਵਿੱਚ ਵੀ ਮਨਮੁੱਖਾਂ ਦੀ ਹਾਲਤ ਹੀ ਬਿਆਨ ਕਰਦੇ ਹਨ। ਮਨਮੁਖ ਮਾਇਆ ਮੋਹੇ ਵਿਆਪੇ, ਜਿਹੜੇ ਮਨਮੁਖ ਲੋਕ ਨੇ ਮਾਇਆ ਦੇ ਮੋਹ ਦੇ ਵਿੱਚ ਵਿਆਪੇ ਦਾ ਅਰਥ ਹੈ ਉਹ ਹਮੇਸ਼ਾ ਲਈ ਉਹ ਚਿੰਬੜੇ ਰਹਿੰਦੇ ਨੇ। ਮਨਮੁਖ ਲੋਕ ਮਾਇਆ ਦੇ ਮੋਹ ਦੇ ਵਿੱਚ ਹੀ ਖਚਤ ਹੋਏ ਰਹਿੰਦੇ ਨੇ। ਦੂਜਾ ਪਾਏ ਮਨੁਆ ਥਿਰ ਨਾਹੀਂ, ਉਹਨਾਂ ਦਾ ਪ੍ਰੇਮ ਵਾਹਿਗੁਰੂ ਨਾਲ ਨਹੀਂ ਅਥਵਾ ਨਾਮ ਬਾਣੀ ਦੇ ਨਾਲ ਵੀ ਨਹੀਂ, ਦੂਜੇ ਪਾਸੇ ਮਾਇਆ ਨਾਲ, ਧੀਆਂ ਪੁੱਤਰਾਂ ਦੇ ਨਾਲ, ਹੋਰ ਸੰਸਾਰ ਦੇ ਨਾਲ ਹੁੰਦਾ ਹੈ। ਇਸੇ ਲਈ ਮਨੁਆ ਥਿਰ ਨਾਹੀਂ, ਉਹਦਾ ਮਨ ਕਦੇ ਵੀ ਟਿਕਦਾ ਨਹੀਂ ਹੈ।
ਹਰ ਦਿਨ ਜਲਤ ਰਹੇ ਦਿਨ ਰਾਤੀ, ਹੋ ਮੈਂ ਖਪੈ ਖਪਾਏ।
ਉਹ ਮਨਮੁਖ ਆਦਮੀ ਦਿਨ ਰਾਤ ਹਮੇਸ਼ਾ ਲਈ ਸੜਦੇ ਹੀ ਰਹਿੰਦੇ ਨੇ। ਹਉਮੈ ਹੰਕਾਰ ਤਿਸ਼ਨਾ ਦੀ ਅੱਗ ਦੇ ਵਿੱਚ ਹਉਮੈ ਖਪਹਿ ਖਪਾਹੀ। ਉਹ ਹਉਮੈ ਦੀ ਅੱਗ ਵਿੱਚ ਆਪ ਵੀ ਸੜਦੇ ਮਰਦੇ ਨੇ ਤੇ ਦੂਜਿਆਂ ਨੂੰ ਵੀ ਉਸੇ ਹਉਮੈ ਦੀ ਅੱਗ ਦੇ ਵਿੱਚ ਪਾ ਕੇ ਹੀ ਖਪਾਉਂਦੇ ਰਹਿੰਦੇ ਹਨ।
ਅੰਤਰ ਲੋਭ ਮਹਾ ਗੁਬਾਰਾ ਤਿਨਕਾ ਨਿਕਟ ਨਾ ਕੋਈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਨਮੁਖਾਂ ਦੇ ਅੰਦਰ ਲੋਭ ਦਾ ਮਹਾ ਗੁਬਾਰਾ ਤੇ ਮਹਾ ਕੁੱਪ ਹਨੇਰਾ ਪਿਆ ਰਹਿੰਦਾ, ਭਾਵ ਉਹਨਾਂ ਨੂੰ ਆਪਣੇ ਲੋਭ ਤੋਂ ਬਿਨਾਂ ਹੋਰ ਕੁਛ ਦਿਸਦਾ ਹੀ ਨਹੀਂ। ਜਿੱਥੇ ਵੀ ਜਾਂਦੇ ਨੇ ਬਸ ਉਹ ਆਪਣੇ ਲੋਭ ਨੂੰ ਹੀ ਪੂਰਾ ਕਰਦੇ ਨੇ। ਤਿਨਕਾ ਨਿਕਟਣਾ ਕੋਈ ਜਾਏ, ਫਿਰ ਉਹਨਾਂ ਦੇ ਨੇੜੇ ਵੀ ਕੋਈ ਨਹੀਂ ਜਾਂਦਾ। ਜਦੋਂ ਪਤਾ ਲੱਗ ਜਾਂਦਾ ਨਾ ਵੀ ਇਹ ਤੇ ਬਹੁਤਾ ਲਾਲਚੀ ਬੰਦਾ, ਇਹ ਤੇ ਜਦੋਂ ਆਉਂਦਾ ਤੇ ਕੁਛ ਨਾ ਕੁਛ ਸਵਾਲ ਹੀ ਕਰਦਾ ਲੋਕ, ਫਿਰ ਉਹਦੇ ਮੱਥੇ ਲੱਗਣੋਂ ਹਟ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨਮੁਖ ਦੇ ਮਨ ਅੰਦਰ ਲੋਭ ਦਾ ਮਹਾ ਗੁਬਾਰ ਕੁੱਪ ਹਨੇਰਾ ਪਿਆ ਹੁੰਦਾ ਹੈ, ਇਸੇ ਲਈ ਉਹਦੇ ਨੇੜੇ ਵੀ ਫਿਰ ਕੋਈ ਨਹੀਂ ਜਾਂਦਾ।
ਵੇ ਆਪ ਦੁਖੀ ਸੁਖ ਕਬੂ ਨਾ ਪਾਵੇ ਜਨਮ ਮਰੇ ਮਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹ ਆਪ ਵੀ ਦੁਖੀ ਰਹਿੰਦਾ ਹੈ ਤੇ ਸੁਖ ਕਬਹਿ ਨਾ ਪਾਵੇ, ਉਹ ਕਦੇ ਆਤਮਕ ਸੁਖ ਸੱਚਾ ਸੁਖ ਕਦੇ ਵੀ ਨਹੀਂ ਪ੍ਰਾਪਤ ਕਰ ਸਕਦਾ। ਜਨਮ ਮਰੇ ਮਰ ਜਾਏ, ਉਹ ਜਨਮ ਲੈ ਕੇ ਮਰਦਾ ਹੈ ਤੇ ਮਰ ਕੇ ਫਿਰ ਅੱਗੇ ਜੰਮਦਾ ਹੈ, ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਤੇ ਆਵਾਗਮਨ ਦੇ ਚੱਕਰ ਵਿੱਚ ਪੈ ਜਾਂਦਾ ਹੈ।
ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਾਂ, ਉਹ ਸੱਚਾ ਵਾਹਿਗੁਰੂ ਉਸ ਨੂੰ ਵੀ ਬਖਸ਼ ਲੈਂਦਾ ਹੈ, ਉਸ ਨੂੰ ਵੀ ਬਖਸ਼ ਸਕਦਾ ਹੈ। ਕਿਵੇਂ? ਜੇ ਗੁਰ ਚਰਨੀ ਚਿਤ ਲਾਹੇ, ਜੇ ਉਹ ਵੀ ਗੁਰੂ ਚਰਨਾਂ ਦੇ ਨਾਲ ਚਿੱਤ ਜੋੜ ਲੈਣ, ਜਿਹੜੇ ਮਨਮੁਖ ਬੰਦੇ ਨੇ, ਜੇ ਉਹ ਵੀ ਗੁਰੂ ਚਰਨਾਂ ਦੇ ਨਾਲ, ਗੁਰੂ ਦੇ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਗੁਰੂ ਦੇ ਸ਼ਬਦ ਨੇ, ਗੁਰੂ ਦੇ ਉਪਦੇਸ਼ ਨੇ, ਜੇ ਇਹਨਾਂ ਦੇ ਨਾਲ ਉਹ ਵੀ ਚਿੱਤ ਜੋੜ ਲੈਣ ਤੇ ਫਿਰ ਉਹਨਾਂ ਨੂੰ ਵੀ ਸੱਚਾ ਵਾਹਿਗੁਰੂ ਬਖਸ਼ ਲੈਂਦਾ ਹੈ।
ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹੀ ਸੰਤ ਭਗਤ ਪ੍ਰਵਾਨ ਹੁੰਦੇ ਨੇ ਜੋ ਪ੍ਰਭ ਪਾਇਆ, ਜੋ ਉਸ ਪ੍ਰਭੂ ਦੇ ਮਨ ਨੂੰ ਭਾ ਗਏ ਹਨ।
ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ।
ਉਹੀ ਵਿਚੱਖਣ ਦਾ ਅਰਥ ਚਤਰ, ਉਹੀ ਸੁਗੜ ਸੁਜਾਨ ਪੁਰਸ਼ ਨੇ ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਉਹਨੂੰ ਚੇਤੇ ਕੀਤਾ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹਨਾਂ ਨੇ ਜਿਹੜਾ ਵਾਹਿਗੁਰੂ ਦਾ ਨਾਮ, ਇਹ ਇੱਕ ਅੰਮ੍ਰਿਤ ਦਾ ਖਜ਼ਾਨਾ ਹੈ। ਵਾਹਿਗੁਰੂ ਦਾ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ ਤੇ ਇਹ ਨਾਮ ਇੱਕ ਆਤਮਕ ਭੋਜਨ ਵੀ ਹੈ ਜੋ ਗੁਰਮੁਖਾਂ ਨੇ ਛਕਿਆ ਹੈ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਸੰਤ ਜਨਾਂ ਦੀ ਚਰਨ ਤੋੜ ਨੂੰ ਅਸੀਂ ਆਪਣੇ ਮੁਖ ਮਸਤਕ ਤੇ ਲਾਇਆ ਹੈ।
ਨਾਨਕ ਭਏ ਪੁਨੀਤ ਅਰ ਤੀਰਥ ਨਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੁਖ ਮੱਥੇ ਤੇ ਲੱਗ ਜਾਂਦੀ ਹੈ, ਨਾਨਕ ਭਏ ਪੁਨੀਤ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਭਾਈ ਪਵਿੱਤਰ ਹੋ ਜਾਂਦੇ ਨੇ ਹਰ ਤੀਰਥ ਨਾਇਆ, ਮਾਨੋ ਉਹ ਵਾਹਿਗੁਰੂ ਦੇ ਤੀਰਥ ਤੇ ਉਹਨਾਂ ਇਸ਼ਨਾਨ ਕਰ ਲਿਆ ਹੈ। ਵਾਹਿਗੁਰੂ ਦਾ ਤੀਰਥ ਕੀ ਹੈ? ਉਹਦਾ ਤੀਰਥ ਹੈ ਨਾਮ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਤੇ ਇਹ ਵਾਹਿਗੁਰੂ ਦੇ ਤੀਰਥ ਵਿੱਚ ਮਾਨੋ ਉਹਨਾਂ ਨੇ ਇਸ਼ਨਾਨ ਕਰ ਲਿਆ। ਅਥਵਾ ਹਰ ਤੀਰਥ ਕੀ ਹੈ? ਸਾਧ ਸੰਗਤ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਉਹ ਗੁਰਮੁਖ ਪਿਆਰੇ ਪਵਿੱਤਰ ਹੋ ਗਏ ਨੇ ਹਰ ਤੀਰਥ ਨਾਇਆ, ਜਿਹੜੇ ਵਾਹਿਗੁਰੂ ਦੇ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਨਾਮ ਦੇ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਬਾਣੀ ਦੇ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਤੇ ਤੀਸਰਾ ਹੈ ਗਿਆਨ ਦਾ ਤੀਰਥ। ਗਿਆਨ ਮਹਾਰਸ ਨਹਾਈਐ ਪਾਈ, ਮਨ ਤਾਂ ਨਿਰਮਲ ਹੋਏ, ਤੇ ਜਿਹੜੇ ਗਿਆਨ ਦੇ ਤੀਰਥ ਵਿੱਚ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੈ ਤੇ ਉਹ ਭਾਈ ਪਵਿੱਤਰ ਹੋ ਗਏ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਨ੍ਹਾਂ ਨੂੰ ਸੁਣਿਆ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।